ओंकार सतनाम कर्ता पुरुष निर्भव निर्वैर अकाल मूर्त अग्नि सैभं गुरुप्रसाद। या हम कछें किछु कछु नहि जानें, प्रभु पावे साधु संगत की तूर इक मांगो ज्ञान नानक प्रयास राम। कहाँ कुछ प्रभु कुछ हमारी वर्ण सक महिमा जो तिहारी, हम नाम सतत कर सुखत तुम्हारी, आप लिहो तुम कथा सुधारी। हम अवगुण परे एक गुण नाही, अमृत साध दिखै दिखाई, माया मोह करम कै भूले सुखदाया सौ प्रीत लगाई। उत्तम पंथ स्नेह गुर संगत तह मिलंत जम त्रास मिटाई। तिथि अरदास भात कीरत की, गुरु रामदास राखो शरणाई, गुरु रामदास राखो शरणाई। मालक सिंहासन के सुशोभित गुरुगद्दी के सुभाग्यमान श्रद्धा अवतार लाहक की सदगुरु शरद गुरु प्रताप गुरु जगत गुरु रहन पांडे प्रधार सदगुरु स्वामी श्री गुरु ग्रंथ साहिब जी महाराज जी पावन चरण चरण विच जो बैठे सतगुरां दे दीदार कर रहे, पावन चरण कमलों में नमस्कार कर रहे। सरबंस बाणी खालसा पंथ दे बाणी मरग गमले इस दी मंजूर कलगी तक पातशाह जी दे पावन आगमन दिवस में बैठे अपने गुरदेव जी दे पावन चरण कमलों का आसरा लैके जो बैठे समूह गुरु सारियों दस वालों हाथ जोड़ के सामने प्रेम पूर्वक बदब जिंदगी लमकाने वाली जीवन पलटाने वाली चित अते सुरत औजा अते मौजा प्रदान करवाने वाली फते नाल गज के सांझ पावो जी। वाहिगुरु जी का खालसा वाहिगुरु जी की फतेह। हेमकुंट का वासी अपने शहर का वासी बने, जे कि हेमकुंट का वासी सी तद भी द्वैते एक रूप खोल दियो, तद भी मैं विच नहीं। जे अपने शहर का वासी बनया, अपने शहर के वासी बन गया, मुढ़ला समा बचपन का किथे गुजारिया, किथे भी तुही तुही विच अकाल पुरख नाल जोड़न आए से, संसार विच लोगां दे वखरे वखरे अपने अपने बनाए हुए पूजक रूप इन्हां सारियां नूं इक प्लेटफार्म ते इकट्ठा करन वास्ते आए से। लोगां अंदरों कबुद्ध दूर करने वास्ते आए थे, अकाल पुरख का हुक्म ही सी ते ना कि जाओ संसार के कबुद्ध करन के लोग हटाए की बात, क्योंकि पिता से इनकार सी कि मेरा जी नहीं चाहता कि मैं जाऊं। इनकार करते करते इकरार करना पै गया, एक ने दो ने कई बार करना पै गया, हुक्म मनिया ने ना ਸਿਖਾਏ ਨੇ ਹੁਕਮ ਮੰਨ ਕੇ ਅਕਾਲ ਪੁਰਖ ਦਾ ਜੋ ਦਿਖਾਇਆ ਰਾਹ ਸੀ ਉਸ ਨੂੰ ਸੰਸਾਰ ਤੇ ਚਲਾਉਣ ਵਾਸਤੇ ਆਏ ਨੇ। ਪਟਨਾ ਸ਼ਹਿਰ ਸਮਾਂ ਗੁਜ਼ਰਦਾ ਗਿਆ, ਦੀਦਾਰ ਕਰਨ ਵਾਲਿਆਂ ਦਾ ਮਨ ਖਿੜ ਜਾਂਦਾ, ਜਿਹੜਾ ਵੀ ਸੀ ਉਹਨਾਂ ਦੇ ਪਾਸ ਬੈਠਦਾ ਕਿ ਹੰਸ ਰੱਖਿਓ, ਦਿਨ ਕੁਝ ਸੁਣਿਆ ਹੀ ਉਸਦੇ ਹਿਰਦੇ ਵਿੱਚ ਠੰਡ ਪੈ ਜਾਂਦੀ। ਠੰਡ ਹਿਮ ਕਰ ਠੰਡੀ ਰੋਟੀ, ਬਰਫਾਨੀ ਪਹਾੜ ਇਸ ਦੇ ਪਾਸ ਗੁਜ਼ਰਦਿਆਂ ਠੰਡੀ ਹਵਾ ਮਿਲ ਜਾਂਦੀ। ਮੈਂ ਕਰਾਂ ਉਸ ਹੇਮਕੁੰਟ ਦੇ ਵਾਸੀ ਇਹ ਕਹਿ ਲਈਏ ਜਿੱਥੇ ਮਨੁੱਖ ਦੇ ਅੰਦਰ ਸ਼ਾਇਦ ਬਾਹਰ ਦਾ ਹਿਮ ਪਰਬਤ ਠੰਡ ਨਾ ਪਾ ਸਕੇ, ਪਰ ਉਸ ਹੇਮਕੁੰਟ ਦੇ ਵਾਸੀ ਦੇ ਕੋਲ ਤੇ ਹੈ ਹੀ ਸੀਤਲਤਾ ਹੀ ਸੀਤਲਤਾ, ਜੋ ਤਪਦੇ ਸੜਦਿਆਂ ਹਿਰਦਿਆਂ ਨੂੰ ਐਸੇ ਦੀਦਾਰ ਬਖਸ਼ਿਸ਼ ਕਰਕੇ ਠੰਡ ਪਾ ਦਿੰਦੇ, ਐਸੇ ਰੱਬੀ ਬਾਣੀ ਦੇ ਬੋਲ ਬਖਸ਼ਿਸ਼ ਕਰਕੇ ਠੰਡ ਪਾ ਦਿੰਦੇ। ਤੇ ਜਦੋਂ ਪਤਨੇ ਸ਼ਹਿਰ ਤੋਂ ਚੱਲਣ ਲੱਗੇ ਸੀ ਨਾ, ਤੇ ਉਸ ਸਮੇਂ ਸਤਿਗੁਰੂ ਦੀ ਸ਼ਰਨ ਵਿੱਚ ਬੈਠਣ ਵਾਲੇ, ਰੋਜ਼ ਸੰਗਤ ਵਿੱਚ ਆ ਕੇ ਦੀਦਾਰ ਕਰਨ ਵਾਲੇ, ਅਤੇ ਅੱਜ ਪਤਾ ਚੱਲਿਆ ਨੇ ਪਟਨਾ ਸ਼ਹਿਰ ਛੱਡ ਚੱਲੇ ਨੇ। ਅੱਜ ਸ਼ਰਧਾਲੂ ਕਰੀਮ ਬਖਸ਼ ਤੇ ਰਹੀਮ ਬਖਸ਼ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਚੱਲੇ ਹੋ ਮੁੜ ਦੀਦਾਰ ਕਿਵੇਂ ਕਰਾਂਗੇ, ਕਦੋਂ ਹੋਣਗੇ, ਕਦੋਂ ਆਪ ਬਖਸ਼ਿਸ਼ ਕਰੋਗੇ ਤੇ ਆਪਸੀ ਦੇ ਦੀਦਾਰ ਕਰ ਸਕੀਏ। ਔਰ ਇਹ ਸਤਿਗੁਰਾਂ ਦਾ ਜਵਾਬ ਧਿਆਨ ਵਿੱਚ ਰੱਖਿਓ, ਜਿਹੜਾ ਵੀ ਸਿੱਖ ਚਾਹੁੰਦਾ ਹੈ ਨਾ ਕਿ ਮੈਂ ਕਲਗੀ ਧਰ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਵਾਂ, ਤੇ ਸਤਿਗੁਰਾਂ ਨੇ ਫਰਮਾਨ ਕੀਤਾ ਸੀ ਬਖਸ਼ਿਸ਼ ਦੇ ਘਰ ਵਿੱਚ ਆਏ, ਕਰੀਮ ਬਖਸ਼ ਤੇ ਰਹੀਮ ਬਖਸ਼ ਨੂੰ ਮੁਖਾਤਬ ਹੋ ਕੇ ਸਾਰੇ ਜਗਤ ਨੂੰ ਇੱਕ ਸੂਚਨਾ ਦੇ ਗਏ। ਕਹਿਣ ਲੱਗੇ ਜੇ ਸਾਡਾ ਦੀਦਾਰ ਕਰਨਾ ਹੋਵੇ, ਅੰਮ੍ਰਿਤ ਵੇਲੇ ਉੱਠ ਪੈਣਾ, ਆਸਾ ਦੀ ਵਾਰ ਦੇ ਕੀਰਤਨ ਵਿੱਚ ਇੱਕ ਮਨ ਹੋ ਕੇ ਜੁੜ ਪੈਣਾ, ਮੈਂ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੋਵੇਗਾ, ਉਸ ਗੁਰੂ ਕੀ ਸੰਗਤ ਦੇ ਵਿੱਚ ਹੀ ਬੈਠਾ ਹੋਵਾਂਗਾ। ਧੰਨ ਕਲਗੀ ਧਰ ਪਾਤਸ਼ਾਹ ਜੀ, ਜਿਨ੍ਹਾਂ ਦੇ ਜੀਵਨ ਦੀ ਬਾਤ ਸੰਸਾਰ ਵਿੱਚ ਇੱਕ ਅਕਾਲ ਪੁਰਖ ਦੇ ਪੁਜਾਰੀ ਬਣਾਉਣ ਵਾਸਤੇ ਪ੍ਰਗਟ ਹੋਈ ਨਾ, ਆਪ ਜੀ ਹੁਣੇ ਹੁਣੇ ਸਤਿਕਾਰਯੋਗ ਹਜ਼ੂਰੀ ਰਾਗੀ ਜਥਾ ਜੀ ਪਾਸੋਂ ਸ਼ਰਵਣ ਕਰ ਰਹੇ ਸੀ ਨਾ, ਤੇ ਉਹਨਾਂ ਆਖਿਆ ਕਿ ਮੈਨੂੰ ਕੋਈ ਗੁਰੂ ਨਾ ਕਹਿਣਾ, ਮੈਂ ਤੇ ਦਾਸ ਹਾਂ ਦਾਸ, ਮੈਨੂੰ ਭੁੱਲ ਕੇ ਵੀ ਪਰਮੇਸ਼ਰ ਨਾ ਕਹਿਣਾ, ਜਿਹੜਾ ਮੈਨੂੰ ਭੁੱਲ ਕੇ ਵੀ ਪਰਮੇਸ਼ਰ ਆਖੇਗਾ ਉਸ ਬਾਰੇ ਸ਼ਬਦ ਕਹੇਗਾ ਕਿ ਉਹ ਕਿਹੜੇ ਨਰਕ ਵਿੱਚ ਪਵੇਗਾ। ਅਸੀਂ ਇੱਕ ਸੇਧ ਲੈਣੀ ਹੈ, ਜੇ ਕਲਗੀ ਧਰ ਪਾਤਸ਼ਾਹ ਮਰਦ ਅਗੰਬੜੇ ਵਾਹਿਗੁਰੂ ਦੇ ਹੁਕਮ ਨਾਲ ਜਿਸ ਅਕਾਲ ਪੁਰਖ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਆਪਣਾ ਪੁੱਤਰ ਸਥਾਪਨ ਕਰਕੇ ਸੰਸਾਰ ਤੇ ਭੇਜਦਾ ਹਾਂ, ਜੇ ਐਡੀ ਮਹਾਨ ਸ਼ਖਸੀਅਤ ਇਹ ਕਹਿ ਰਹੀ ਹੈ ਨਾ ਕਿ ਮੈਨੂੰ ਦਾਸ ਜਾਨਣਾ, ਦਾਸ ਨਿਮਰਤਾ ਦੀ ਇੰਤਹਾ ਹੈ, ਛੋਟੇ ਮੋਟੇ ਜਾਇਦਾਦ ਦੇ ਮਾਲਕ ਬਣ ਕੇ ਕਿਸੇ ਨਗਰ ਦੇ ਕਿਸੇ ਸ਼ਹਿਰ ਦੇ ਕੋਈ ਮੁਖੀ ਬਣ ਕੇ, ਸੰਸਾਰ ਵਿੱਚ ਕੋਈ ਛੋਟਾ ਮੋਟਾ ਰਾਜਾ ਬਣ ਕੇ, ਜਰਾ ਮਾਸਾ ਤਾਕਤ ਪ੍ਰਾਪਤ ਕਰਕੇ ਕਿਤੇ ਭੁੱਲ ਕੇ ਵੀ ਨਾ ਇਹ ਆਸ ਬੈਠੇ ਕਿ ਇਹ ਸ਼ਕਤੀ ਮੇਰੀ ਹੈ। ਨਾ ਨਾ, ਉਹਨਾਂ ਦੇ ਪਾਵਨ ਸੰਦੇਸ਼, ਜਿਵੇਂ ਦਾਸ ਨੇ ਲੜੀ ਵਾਰ ਸਵਈਆਂ ਦੀ ਵਿਚਾਰ ਸ਼ੁਰੂ ਕੀਤੀ ਹੈ ਨਾ, ਤੇ ਤੀਸਰਾ ਸਵਈਆ ਜੋ ਅੱਜ ਦੀ ਵਿਚਾਰ ਗੋਚ ਰਿਹਾ, ਮੈਂ ਆਪ ਜੀ ਨਾਲ ਚੰਦ ਮਿੰਟਾਂ ਸਾਂਝਾ ਕਰ ਲਵਾਂ। ਕਹਿਣ ਲੱਗੇ ਸੰਸਾਰ ਵਿੱਚ ਉਹ ਲੋਕ ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜਕ ਢੋਲ ਮਿਰਦੰਗ ਲਗਾਵੇ, ਗੁੰਜਤ ਗੂੜ ਗੁਜਾਨ ਕੇ ਸੁੰਦਰ ਹੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਬਣੇ ਨਹੀਂ ਜਾਤ ਵਿਚਾਰੇ, ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨਾ, ਅੰਤ ਕੋ ਅੰਤ ਕੇ ਧਾਮ ਸੁਧਾਰੇ। ਜਿੱਤ ਪ੍ਰਾਪਤ ਕਰ ਲਈ ਕੋਈ ਦੇਸ਼ ਜਿੱਤ ਕੇ ਤੇ ਨਗਾਰਾ ਵਜਾਇਆ ਆਪਣਾ ਕਿ ਮੈਂ ਜਿੱਤਿਆ, ਜੀਤ ਫਿਰ ਸਭ ਦੇਸ਼ ਦਿਸ਼ਾਨ ਕੋ, ਸਾਰੇ ਦੇਸ਼ ਜਿੱਤ ਲਏ, ਸਾਰੀਆਂ ਦਿਸ਼ਾ ਜਿੱਤ ਲਏ, ਤੇ ਫਿਰ ਬਾਜਕ ਢੋਲ ਮਿਰਦੰਗ ਨਗਾਰੇ, ਢੋਲ ਵਜਾਉਂਦਾ ਮਿਰਦੰਗ ਵਜਾਉਂਦਾ ਤੇ ਨਗਾਰਾ ਵਜਾਉਂਦਾ ਆਪਣੀ ਜਿੱਤ ਦਾ। ਕਲਗੀ ਧਰ ਪਾਤਸ਼ਾਹ ਜੀ ਵੱਲ ਧਿਆਨ ਮਾਰਿਓ ਜਰਾ, ਉਹ ਕੀ ਕਹਿੰਦੇ ਨੇ, ਭਈ ਜੀਤ ਮੇਰੀ ਮੇਰੇ ਪੰਜ ਚ, ਜਿੱਤ ਤੇ ਮੇਰੀ ਹੋਈ ਵਾਹਿਗੁਰੂ ਪਰ ਤੇਰੀ ਕਿਰਪਾ ਨਾਲ। ਇੱਕ ਬਾਤ ਜ਼ਰੂਰ ਵਿਚਾਰ ਚ ਰੱਖਿਓ, ਜਦੋਂ ਸਿੱਖ ਇਹ ਕਹਿੰਦਾ ਹੈ ਨਾ ਇਹ ਜਿੱਤ ਮੇਰੀ ਨਹੀਂ ਅਤੇ ਕਿਸ ਦੀ ਹੈ ਖਾਲਸੇ ਕਿਸ ਦੇ ਹੈ ਵਾਹਿਗੁਰੂ ਜੀ ਦਾ ਖਾਲਸਾ ਤੇ ਫਤਿਹ ਕਿਸ ਦੀ ਜੇ ਖਾਲਸਾ ਵਾਹਿਗੁਰੂ ਦਾ ਹੈ ਨਾ ਤੇ ਵਾਹਿਗੁਰੂ ਜੀ ਕੀ ਫਤਿਹ ਹੈ ਜੀਤ ਮੇਰੀ ਕਿਰਪਾ ਕਾਲ ਤੇਰੀ ਵਾਹਿਗੁਰੂ ਹੇ ਅਕਾਲ ਪੁਰਖ ਹੇ ਕਾਲ ਦੇ ਕਾਲ ਇਹ ਤੇਰੀ ਕਿਰਪਾ ਕਰਕੇ ਜਿੱਤ ਹੋਈ ਹੈ ਅਤੇ ਸੁਚੇਤ ਕੀਤਾ ਸੀ ਭੀਮ ਚੰਦ ਜੈਸੇ 22 ਭਾਰ ਦੇ ਰਾਜਿਆਂ ਨੂੰ ਤੁਸੀਂ ਛੋਟੇ ਛੋਟੇ ਰਾਜੇ ਹੋ ਕੇ ਆਪਣੇ ਗੁਮਾਨ ਵਿੱਚ ਭਰੇ ਫਿਰਦੇ ਹੋ ਆਪਣੀ ਮਹਿ ਵਿੱਚ ਭਰੇ ਫਿਰਦੇ ਹੋ ਭੁੱਲ ਗਏ ਹੋ ਉਸ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੂੰ ਤੁਸੀਂ ਤੇ ਕੁਛ ਵੀ ਨਹੀਂ ਜਿੱਤਿਆ ਨਾ ਜੇ ਜੇ ਕੋਈ ਏਡਾ ਵੱਡਾ ਰਾਜਾ ਬਣ ਜਾਏ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਗਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਗੂੰਜਦੇ ਹੋਣ ਗੂੜ ਕਹੀਏ ਟੋਲਿਆਂ ਦੇ ਟੋਲੇ ਗਜਾਨ ਕਹੀਏ ਗਜ ਹਾਥੀ ਇਤਨੇ ਵੱਡੇ ਬਲਵਾਨ ਹਾਥੀ ਉਹ ਗੂੰਜਦੇ ਹੋਣ ਉਹ ਆਪਣੀ ਆਵਾਜ਼ ਚੰਕਾਰ ਕਰਦੇ ਹੋਣ ਹਿੰਸਕ ਹੀ ਹੈ ਰਾਜ ਹਜ਼ਾਰੇ ਹੈ ਘੋੜੇ ਰਾਜ ਹੈ ਰਾਜ ਘੋੜਿਆਂ ਦੇ ਰਾਜੇ ਬਾ ਵਧੀਆ ਨਸਲ ਦੇ ਘੋੜੇ ਵਧੀਆ ਤੋਂ ਵਧੀਆ ਘੋੜੇ ਉਹ ਵੀ ਹਿਣਕਦੇ ਹੋਣ ਅਤੇ ਆਪਣੇ ਬਲ ਦਾ ਪ੍ਰਗਟਾਵਾ ਕਰਦੇ ਹੋਣ ਕਿ ਅਸੀਂ ਵੀ ਕੁਛ ਹਾਂ ਨਾ ਅਰਬੀ ਘੋੜੇ ਹੋਣ ਫੈਜ਼ਾਬਾਦੀ ਘੋੜੇ ਹੋਣ ਕਾਬਲੀ ਘੋੜੇ ਹੋਣ ਅਤੇ ਆਪਣੇ ਬਹੁਤ ਵੱਡੀ ਬਲ ਸ਼ਕਤੀ ਦਾ ਪ੍ਰਗਟਾਵਾ ਛੋਟੇ ਦਰਵਾਜ਼ੇ ਤੇ ਕਰਦੇ ਹੋਣ ਹਿੰਸਕ ਵੀ ਹੈ ਬਾਜ ਹਜ਼ਾਰੇ ਹਜ਼ਾਰਾਂ ਵੀ ਹੋਣ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਲੈ ਨਹੀਂ ਜਾਤ ਵਿਚਾਰੇ ਭੂਤ ਬੀਤ ਚੁੱਕਾ ਸਮਾਂ ਭਵਿੱਖ ਭਵਿਸ਼ਿਤ ਕਾਲ ਆਉਣ ਵਾਲਾ ਸਮਾਂ ਭਵਾਨ ਵਰਤਮਾਨ ਕਾਲ ਭਾਵ ਲੰਘ ਚੁੱਕੇ ਰਾਜੇ ਹੋਣ ਬੜੇ ਬੜੇ ਬਲਵਾਨ ਆਉਣ ਵਾਲੇ ਸਮੇਂ ਵਿੱਚ ਹੋਰ ਬਲਵਾਨ ਹੋ ਜਾਣ ਵਾਲੇ ਰਾਜੇ ਹੋਣ ਤੇ ਵਰਤਮਾਨ ਕਾਲ ਵਿੱਚ ਵੀ ਆਪਣੇ ਆਪ ਨੂੰ ਬਹੁਤ ਵੱਡੇ ਬਲਵਾਨ ਰਾਜੇ ਕਹਿਣ ਵਾਲੇ ਹੋਣ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਗਿਣਤੀ ਨਾ ਕੀਤੀ ਜਾ ਸਕਦੀ ਹੋਵੇ ਕਿ ਕਿਤਨੇ ਕਿਤੇ ਰਾਜੇ ਨੇ ਭਾਵ ਬੜੇ ਬੜੇ ਰਾਜੇ ਹੋਵਣ ਪਰ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਜੇ ਸ੍ਰੀ ਪਤ ਸ੍ਰੀ ਕਹੀਏ ਲਕਸ਼ਮੀ ਪਤ ਕਹੀਏ ਪਤੀ ਮਾਇਆਪਤੀ ਕੁਦਰਤ ਦਾ ਮਾਲਕ ਤੇ ਅਗਲੇ ਸ੍ਰੀ ਦਾ ਭਾਵ ਹੈ ਸਨਮਾਨ ਯੋਗ ਸਤਿਕਾਰ ਯੋਗ ਅਤ ਸ਼ੋਭਾ ਯੋਗ ਭਗਵਾਨ ਅਕਾਲ ਪੁਰਖ ਦਾ ਅਗਰ ਉਹ ਭਜਨ ਨਹੀਂ ਕਰਦੇ ਤੇ ਅਖੀਰ ਇੱਕ ਦਿਨ ਅੰਤ ਆ ਜਾਣੀ ਮੌਤ ਆ ਜਾਣੀ ਤੇ ਜਮਪੁਰੀ ਅੰਤ ਕੇ ਧਾਮ ਜਮਪੁਰੀ ਨੂੰ ਉਹ ਸਿਧਾਰ ਜਾਣਗੇ ਤੁਰ ਜਾਣਗੇ ਉਹਨਾਂ ਅੰਦਰ ਆਪਣੀ ਮੈਂ ਆਪਣੀ ਹਉਮੈ ਅਕਾਲ ਪੁਰਖ ਨਾਲੋਂ ਤੋੜੀ ਰੱਖੇਗੀ ਤੇ ਜਿਹੜੇ ਆਪਣੀ ਮੈਂ ਵਿੱਚ ਜੀਵਨਗੇ ਆਪਣੀ ਜਿੱਤ ਦੀ ਬਾਤ ਕਰਨਗੇ ਉਹਨਾਂ ਨੂੰ ਇਹ ਕਹਿ ਲਈਏ ਕਿ ਰੱਬ ਦੇ ਘਰ ਥਾਂ ਨਹੀਂ ਮਿਲੇਗੀ ਜਮਪੁਰੀ ਦਾ ਵਾਸੀ ਬਾਰ ਬਾਰ ਜੰਮੇ ਤੇ ਮਰੇਗਾ ਸੱਚਖੰਡ ਦਾ ਵਾਸੀ ਅਕਾਲ ਪੁਰਖ ਦੇ ਘਰ ਵਿੱਚ ਰਹਿਣ ਦੀ ਬਾਤ ਬਣਾ ਲਵੇਗਾ ਇੱਕ ਬਾਤ ਤੇ ਧਿਆਨ ਵਿੱਚ ਰੱਖ ਲੈਣੀ ਚਾਹੀਦੀ ਹੈ ਕਲਗੀਧਰ ਪਾਤਸ਼ਾਹ ਜੀ ਸੁਚੇਤ ਕਰਦੇ ਨੇ ਕਿ ਤੋਤਨ ਤਿਆਗਤ ਹੀ ਸੁਣ ਰੇਜੜ ਪ੍ਰੇਤ ਬਖਾਨ ਪ੍ਰਿਆ ਭਜ ਗਿਆ ਹੈ ਧੌਲ ਭੰਡਾਰ ਭਰਾਗੜ ਜੇਤਕ ਸਾਧਕ ਪ੍ਰਾਣ ਜਗਾਨ ਕਹਾ ਹੈ ਮਿੱਤਰ ਕਲੱਤਰ ਸੁਪੁੱਤਰ ਸਖਾ ਇਹ ਦੇਗ ਲਿਤਾ ਰਹੋ ਆਇਸ ਬਹਿ ਹੈ ਇਹ ਬੰਦੇ ਤੂੰ ਸੰਸਾਰ ਦੇ ਵਿੱਚ ਕਿਸ ਗੱਲ ਦਾ ਪਿਆ ਗੁਮਾਨ ਕਰਦਾ ਹੈ ਤੂੰ ਇਸ ਗੱਲ ਚੇਤੇ ਵਿੱਚ ਰੱਖ ਕਿ ਅੱਜ ਤੂੰ ਸੰਸਾਰ ਤੇ ਆਇਆ ਹੈ ਤੇਰੀ ਰਚਨਾ ਤੇ ਤੂੰ ਹੀ ਤੂੰ ਹੋ ਜਾਏਗਾ ਇਹ ਸਿਮਰਨ ਹੈ ਚੇਤ ਰੇ ਚੇਤ ਅਚੇਤ ਮਹਾਂ ਪਸ਼ੂ ਅੰਤ ਦੀ ਬਾਰ ਅਕੈਲੋ ਹੀ ਜੈ ਹੈ ਇਹ ਬੰਦੇ ਤੂੰ ਚੇਤ ਤੂੰ ਉਸ ਨਾਲ ਜੁੜ ਧਿਆਨ ਚ ਰੱਖਿਓ ਕਲਗੀਧਰ ਪਾਤਸ਼ਾਹ ਜੇ ਇਹ ਸਵਈਆਂ ਦੀ ਬਾਣੀ ਉਚਾਰਨ ਕਰਦੇ ਤੇ ਉਚਾਰਨ ਕਰਦੇ ਮੁੱਢ ਦੇ ਸਿਰਲੇਖ ਵਿੱਚ ਲਿਖਦੇ ਕਿ ਤਬ ਪ੍ਰਸਾਦ ਸਵਈਏ ਤੇਰੀ ਕਿਰਪਾ ਨਾਲ ਜੇ ਜਿੱਤ ਪ੍ਰਾਪਤ ਹੁੰਦੀ ਨਾ ਤੇ ਫਿਰ ਖਾਲਸੇ ਨੂੰ ਸੰਬੋਧਨ ਕਰਕੇ ਕਹਿੰਦੇ ਕਿ ਜੁੱਤ ਜਿੱਤੇ ਇਨਹੀਂ ਕੇ ਪ੍ਰਸਾਦ ਤੇ ਕਿਤੇ ਵੀ ਨਹੀਂ ਕਹਿੰਦੇ ਕਿ ਮੈਂ ਕੁਛ ਕੀਤਾ ਹੈ ਮੈਂ ਸੰਸਾਰ ਤੇ ਆਇਆ ਹਾਂ ਮੋਕੋ ਦਾਸ ਪਵਨ ਕਾ ਜਾਣੋ ਮੈਂ ਤੇ ਅਕਾਲ ਪੁਰਖ ਦਾ ਦਾਸ ਹਾਂ ਦਾਸ ਉਹਨਾਂ ਦੇ ਸਿਧਾਂਤਕ ਪੱਖ ਨੂੰ ਜ਼ਰੂਰ ਧਿਆਨ ਵਿੱਚ ਲੈਣਾ ਉਹਨਾਂ ਯਤਨ ਕੀਤਾ ਕਿ ਸਾਰੀ ਖਲਕਤ ਨੂੰ ਸਾਰੀ ਲੁਕਾਈ ਨੂੰ ਇੱਕ ਅਕਾਲ ਪੁਰਖ ਦਾ ਪੁਜਾਰੀ ਬਣਾਇਆ ਜਾਏ ਥਾਂ ਥਾਂ ਤੇ ਮਸਤਕ ਨਾ ਝੁਕਾਉਂਦੇ ਫਿਰੀਏ ਥਾਂ ਥਾਂ ਦੇ ਪੁਜਾਰੀ ਨਾ ਬਣ ਜਾਈਏ ਇੱਕ ਐਸੇ ਮੂਲ ਨਾਲ ਜੁੜ ਜਾਈਏ ਕਿ ਜਿਸ ਨਾਲ ਜੁੜੇ ਹੋਏ ਉਸ ਅਕਾਲ ਪੁਰਖ ਦੀ ਬਖਸ਼ਿਸ਼ ਰਹਿਮਤ ਦੇ ਪਾਤਰ ਬਣ ਕੇ ਖਾਲਸੇ ਦੀ ਝੋਲੀ ਵਿੱਚ ਵਾਹਿਗੁਰੂ ਦਾ ਸਿਮਰਨ ਕਰ ਜਾਏ ਇੱਕ ਬਾਤ ਜਿਹੜਾ ਵਿਚਾਰਿਓ ਜੇ ਬੁੱਧ संसार विच प्रगट होके अपना मत चलावे तो बुद्धि चलाए। बुद्धि बुद्ध शब्द नाल जुड़िया होया मत बुद्धि चलिया। ईसा जी आए तो ईसाई मत चलिया, पर गुरु नानक आए तो नानकीए नहीं बनाए, गुरु गोबिंद सिंह आए तो गोबिंदीए नहीं बनाए, उन्हें अपने नाल नहीं जोड़िया। उत अकाल पुरख वालों भेजे आए से, अकाल पुरख नाल जोड़न वास्ते आए से, तो सारियां अकाल पुरख नाल जोड़ गए। उन्होंने वो शब्द सिख कभी भी ना भुले कि मैं किस का पूजक हां, पूजा किस भी करनी है, पर जे सानू पूजा करन दी जात आ गई ना तो मैं फिर आप लवान कि सानू कलगी पातशाह जी का आगमन दिवस मनाया, सफल हो गए, रहमतां दी बख्शिश कर गया। पूजा अकाल की, सिर्फ एक अकाल पुरख वाहिगुरु जी। मैं एक अर्ज करन लगा, घर विच समस्या आ जांदियां, दुख आ जांदे, मुसीबत आ जांदी, कई विघन पै जांदे, भुल के भी किसे होर रस्ते नहीं भटकना। साडे वास्ते साडे रहबर साडे शहनशाह पातशाह जिथों सब कुछ मिल जाता है, धन श्री गुरु ग्रंथ साहब जी की शरण विच सिख आ जाए, एक मन होके अरदास कर लेवे। सतगुरां ने एक बात स्पष्ट करके कह दी सी कि जेड़ा श्री गुरु ग्रंथ साहब जी की शरण विच आ जाएगा, गुरु के लड़ लग जाएगा, उस सिख दे गुरु हर समय अंग संग रहेगा, उसकी जिंदगी विच गुरु उसके सारे कार्य सवारेगा। इति विश्वास भरोसा गुरु की बख्शिश रहमत का ध्यान च रख लेना कि जिस सिख से कृपा हो जाएगी। मैं इतिहास का एक पन्ना आप जी ने साझा करा। आनंदपुर साहब की धरती है, कलगीधर पातशाह जी सिंघासन से सुभायमान ने, सटेक मंडी का राजा है, आके सतगुरां के चरण कमलों में नमस्कार की बैठा। कलगीधर पातशाह मेर के घर में आए, राजन कह लगे राजन कुछ मंग ल। बड़ी सियानक से सोझ की बात पहला तो की सो बात उक गया, जी मेरे से कृपा करते हो। एक बात ध्यान से रखना, जब मंगना हो ना एक कृपा मंग लेना, कृपा बस। जिसने कृपा मंग ली ध्यान में रखियो कि उसने सब कुछ मंग लिया। कलगीधर पातशाह जी का अपना ही प्रमाण है ना, दास जान कर कृपा करो मोहे, हार परा मैं आम द्वार तो है। दास जान के मेरे से कृपा कर देना, मैं हार के और सारे पासे छद के आप जी की शरण विच आ गया हां। असि एक दोहरा पढ़ते हाँ हर रोज, सोदर रहराज सैन जी का पाठ करने वेले, सगल द्वार को छाड़ कर इसे अमल कर लेना पूरा। सगल द्वार को छाड़ कर, चाहे कोई ज्योतिष का द्वार हो, चाहे किसी पंडित का द्वार हो, चाहे किसी होर बहुते सहारा देने वाले किसी भी ऐसे सहारे का द्वार हो, सारे द्वार छड़ के ते अकाल पुरख वाहगुरु सर्व सृष्टि के प्रतपालक वाहगुरु जी का आराधन करने विच बैठ जाना। श्री गुरु ग्रंथ साहब जी की शरण विच आके अरदास करके ते बेनती करना, वाहगुरु वाहगुरु जपदिया अपने सुरत नूं अपनी मैं विचों कढ के तू विच विलीन कर देना, अपना पल्ला वाहगुरु के हाथ फड़ा देना। वाहगुरु अपने सेवक नूं जिसका पल्ला फड़ देवेगा, जिस की बांह फड़ देवेगा, उस नूं कभी डुबण नहीं देवेगा, उस नूं कभी मुसीबत विच फसण नहीं देवेगा। सगल द्वार को छाड़ के गहयो तुहारो द्वार, गयो नहीं गहयो, गयो ते गहयो दे अंतर विच भी फर्क है, उचारण विच भी फर्क है। गयो दे अर्थ हुंदे ने कि मैं आप जी दे द्वार गया, ते गहयो दे अर्थ ने कि आप जी का द्वार फर गया। गहयो तुहारो द्वार, बाहर गहे की लाज अस। देखो मैं आप जी नूं अपनी बांह फड़ा दी, हुण तुसां मेरी पकड़ी बांह, हुण आप जी नूं लज्जा है ਕਿ ਮੈਂ ਆਪਣੇ ਸੇਵਕ ਦੀ ਬਾਂਹ ਫਟੜੀ ਹੈ। ਮੈਂ ਆਪ ਜੀ ਦਾ ਸੇਵਕ ਬਣ ਕੇ ਜਦੋਂ ਆਪ ਜੀ ਨੂੰ ਆਪਣਾ ਆਪਾ ਸਮਰਪਿਤ ਕਰ ਦਿੱਤਾ। ਬਾਂਹ ਫੜਨ ਦੇ ਅਰਥ ਇਹ ਨਹੀਂ ਲੈਣੇ ਕਿ ਇਹ ਬਾਹਰ ਦੀ ਬਾਂਹ ਫਟੜੀ, ਬਾਂਹ ਫਟੜਨ ਦੇ ਅਰਥ ਲੈਣੇ ਕਿ ਮੈਂ ਸ਼ਰਨਾਗਤ ਹੋ ਗਿਆ, ਵਾਹਿਗੁਰੂ ਦਾ ਸੇਵਕ, ਉਸ ਦੇ ਸਮਰਪਿਤ, ਉਸ ਦਾ ਸਿਮਰਨ ਕਰਦਾ, ਉਸ ਨਾਲ ਜੁੜ ਗਿਆ। ਹੁਣ ਵਾਹਿਗੁਰੂ ਨੂੰ ਲੱਗਿਆ ਹੈ ਕਿ ਇਹ ਹੈ ਮੇਰਾ ਸੇਵਕ, ਇਹ ਆਉਂਦਾ ਹੈ ਮੇਰੇ ਦਰ, ਇਹ ਮੈਨੂੰ ਦੇਖਦਾ ਹੈ ਮੱਥਾ, ਇਹ ਮੇਰੇ ਪਾਸ ਬੈਠਦਾ ਹੈ, ਇਹ ਮੇਰੀ ਬਾਣੀ ਪੜ੍ਹਦਾ ਹੈ, ਇਹ ਮੇਰਾ ਸਿਮਰਨ ਕਰਦਾ ਹੈ। ਉਹ ਵਾਹਿਗੁਰੂ ਆਪ ਆਪਣੇ ਸੇਵਕ ਦੀ ਲਾਜ ਰੱਖਦਾ ਹੈ। ਗੋਬਿੰਦ ਦਾਸ ਤੁਹਾਰ ਮੋਹੋ ਦਾਸ ਪਵਨ ਕਾ ਜਾਨੋ, ਫਿਰ ਕਹਿੰਦੇ ਮੈਂ ਆਪ ਜੀ ਦਾ ਦਾਸ ਹਾਂ। ਜੈਸੇ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਕਹਿੰਦਾ ਕਿ ਮੇਰੇ ਤੇ ਕਿਰਪਾ ਕਰ ਦਿਓ, ਤਿਵੇਂ ਰਾਜੇ ਸਕੇਤ ਮੰਡੀ ਨੇ, ਸਕੇਤ ਮੰਡੀ ਦੇ ਰਾਜੇ ਨੇ ਇਹ ਆਖਿਆ, ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਰਾਜੇ ਨੇ ਤੈਨੂੰ ਉਹ ਧੰਨਾ ਸਿੰਘ ਵਰਗਾ ਕਰ ਦਈਏ। ਤੇ ਸਕੇਤ ਮੰਡੀ ਦੇ ਰਾਜੇ ਨੇ ਛੱਤ ਗਰਦਨ ਪਲਟੀ, ਪਿੱਛੇ ਮੁੜ ਕੇ ਦੇਖਿਆ ਕਿ ਦੇਖਾਂ ਤੇ ਸਹੀ ਕਿ ਜਿਸ ਧੰਨਾ ਸਿੰਘ ਵਰਗਾ ਕਰਨ ਲੱਗੇ ਨੇ ਉਹ ਹੈ ਕਿਹੋ ਜਿਹਾ। ਤੇ ਧੰਨਾ ਸਿੰਘ ਘੋੜਿਆਂ ਦਾ ਸੇਵਾਦਾਰ, ਘੋੜਿਆਂ ਦੀ ਲਿਧ ਪਿਛਾਂ ਹਟਾ ਕੇ ਮੋਢਾ ਥੋੜਾ ਮੋਢੇ ਤੇ ਰੱਖਿਆ ਤੇ ਚੱਲਿਆ ਆ ਰਿਹਾ ਸੀ। ਤੇ ਜਦੋਂ ਰਾਜੇ ਦੇਖਿਆ ਨਾ ਵੀ ਮੈਲੇ ਕੁਚੈਲੇ ਪਾਏ ਕੱਪੜੇ ਤੇ ਗਰੀਬੜਾ ਗਿਆ ਬੰਦਾ ਥੋੜਾ ਰੱਖਿਆ ਮੋਢੇ ਤੇ, ਤੇ ਮੈਨੂੰ ਇਹ ਬਚਨ ਕਰ ਰਹੇ ਨੇ ਕਿ ਤੈਨੂੰ ਧੰਨਾ ਸਿੰਘ ਵਰਗਾ ਕਰ ਦਈਏ। ਇੱਕਦਮ ਕੰਬਿਆ ਤੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਤੇ ਮੇਰੇ ਤੇ ਕਿਰਪਾ ਕਰਨ ਲੱਗੇ ਹੋ ਕਿ ਮੇਰੇ ਤੇ ਕਹਿਰ ਕਰਨ ਲੱਗੇ ਹੋ। ਪੰਜੀਤਰ ਪਾਤਸ਼ਾਹ ਚੰਦ ਪਿੰਟਾਂ ਦੀ ਖਾਮੋਸ਼ੀ ਤੋੜਦੇ ਹੋਏ ਆਵਾਜ਼ ਦਿੰਦੇ ਨੇ, ਧੰਨਾ ਸਿੰਘ, ਧੰਨਾ ਸਿੰਘ ਅੱਗੇ ਆ। ਤੇ ਧੰਨਾ ਸਿੰਘ ਥੋੜਾ ਔਹ ਰੱਖਿਆ, ਸੰਗਤ ਵਿੱਚ ਆ ਗਿਆ, ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਪੁੱਛਦਾ, ਮਹਾਰਾਜ ਕੀ ਹੁਕਮ ਹੈ? ਸਤਿਗੁਰੂ ਕਹਿਣ ਲੱਗੇ, ਧੰਨਾ ਸਿੰਘ ਅੱਜ ਕੁਛ ਮੰਗ ਲੈ। ਤੇ ਧੰਨਾ ਸਿੰਘ ਕਹਿਣ ਲੱਗਾ, ਮਹਾਰਾਜ ਬਸ ਮੇਰੇ ਤੇ ਕਿਰਪਾ ਕਰਕੇ, ਕਿਰਪਾ। ਧੰਨਾ ਸਿੰਘ ਨੂੰ ਸਤਿਗੁਰੂ ਕਹਿਣ ਲੱਗੇ, ਧੰਨਾ ਸਿੰਘ ਤੈਨੂੰ ਰਾਜੇ ਵਰਗਾ ਕਰ ਦਈਏ। ਤੇ ਧੰਨਾ ਸਿੰਘ ਕੰਬ ਕੇ ਕਹਿਣ ਲੱਗਾ, ਮਹਾਰਾਜ ਤੇ ਮੇਰੇ ਤੇ ਕਿਰਪਾ ਕਰਨ ਲੱਗੇ ਹੋ ਕਿ ਮੇਰੇ ਤੇ ਕਰੋਪੀ ਕਰਨ ਲੱਗੇ ਹੋ, ਕਹਿਰ ਕਰਨ ਲੱਗੇ? ਤੇ ਰਾਜਾ ਸੋਚੀ ਪੈ ਗਿਆ, ਮੈਂ ਧੰਨਾ ਸਿੰਘ ਵਰਗਾ ਬਣਨਾ ਕਹਿਰ ਸਮਝਦਾ ਸਾਂ, ਪਰ ਧੰਨਾ ਸਿੰਘ ਮੇਰੇ ਵਰਗਾ ਬਣਨਾ ਕਹਿਰ ਸਮਝਦਾ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਧੰਨਾ ਸਿੰਘ ਸਾਡੇ ਸਿੱਖ ਨੂੰ ਪੁੱਛ ਕੇ ਵੇਖ, ਜਿਸ ਸਿੱਖ ਕੋਲ ਸੇਵਾ ਹੈ, ਜਿਸ ਸਿੱਖ ਕੋਲ ਅੰਮ੍ਰਿਤ ਵੇਲਾ ਹੈ, ਜਿਸ ਸਿੱਖ ਕੋਲ ਅੰਮ੍ਰਿਤ ਦੀ ਦਾਤ ਹੈ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦਾ ਹੈ, ਇਹ ਕਹਿੰਦਾ ਕਿ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਅਗਰ ਇਹ ਸੇਵਾ ਛਿੜਕ ਕੇ ਮੈਂ ਰਾਜੇ ਵਰਗਾ ਬਣ ਗਿਆ ਤੇ ਮੇਰੇ ਬੇਟੇ ਦੀ ਕੰਮ ਹੈ। ਸਤਿਗੁਰੂ ਕਹਿਣ ਲੱਗੇ, ਇਹ ਰਾਜਨ ਰਾਜਾ ਹੋ ਇਹ ਪੈਰ ਨਹੀਂ, ਪਰ ਗੁਰੂ ਦਾ ਨਾਮ ਸਿਮਰਨ ਪੱਲੇ ਵਿੱਚ ਲੈ ਕੇ ਜੀ ਕੇ ਇਹ ਕਿਰਪਾ ਹੈ। ਬਾਤ ਹੰਸ ਰੱਖ ਲੈਣਾ, ਅੱਜ ਦੀ ਸ਼ਾਨੋ ਸ਼ੌਕਤ, ਅੱਜ ਦਾ ਸਾਜੋ ਸਮਾਨ, ਕਲਗੀਧਰ ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਇਹ ਤੇਰੇ ਪਾਸ ਨਾ ਹੋਵੇ, ਉਹਨਾਂ ਤੇ ਸਾਨੂੰ ਸਰਦਾਰ ਬਣਾਇਆ, ਉਹਨਾਂ ਸਾਨੂੰ ਬਖਸ਼ਿਸ਼ ਰਹਿਮਤ ਦਿੱਤੀ ਹੈ, ਸਾਡੇ ਸੀਸ ਤੇ ਸਜਾਈ ਹੋਈ ਦਸਤਾਰ ਵਿੱਚ ਉਹਨਾਂ ਸ਼ਾਨੋ ਸ਼ੌਕਤ ਭਰੀ ਹੈ, ਉਹਨਾਂ ਸਾਨੂੰ ਸ਼ੋਭਨੀਤ ਬਣਾਇਆ ਹੈ। ਪਰ ਉਹ ਕਹਿੰਦੇ ਨੇ ਕਿ ਮੇਰਾ ਸਿੱਖ ਜਿੱਥੇ ਸੰਸਾਰਕ ਤੌਰ ਤੇ ਚੜ੍ਹਦੀ ਕਲਾ ਵਾਲਾ ਹੋਵੇ, ਉੱਥੇ ਅਧਿਆਤਮਿਕ ਤੌਰ ਤੇ ਧਰਮ ਪੱਲੇ ਵਿੱਚ ਹੋਵੇ, ਕਿਤਨਾ ਸਿਮਰਨ ਹੋਵੇ, ਕਿਤਨਾ ਸਿਮਰਨ ਤੇ ਸੁਦਾਨ ਤੇ ਅੰਦਰ ਦਾ ਆਪਾ ਉਸ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਿਆ ਜਾਵੇ। ਦੁਨੀਆਂ ਦੀ ਹਰ ਜਿੱਤ ਪ੍ਰਾਪਤ ਕਰੇ, ਸਾਡੀ ਜਿੱਤ ਕਿਤੇ ਦੋ ਧਿਰਾਂ ਦੀ ਲੜਾਈ ਵਾਲੀ ਸੀ, ਜਿੱਤ ਨੇ ਬੰਦਾ ਕੰਮ ਖੋਲਦਾ, ਕੰਮ ਵਿੱਚ ਕਾਮਯਾਬੀ ਤੇ ਕਾਰੋਬਾਰ ਦੀ ਜਿੱਤ ਹੈ। ਬੰਦਾ ਪੈਸਾ ਕਮਾਉਣ ਲੱਗਦਾ ਨਾ, ਅੱਜ ਦੇ ਯੁੱਗ ਵਿੱਚ ਲੋੜ ਹੈ ਕਿ ਸਾਡੇ ਪਾਸ ਪੈਸਾ ਚਾਹੀਦਾ, ਪੈਸਾ ਕਮਾ ਲਵੇ ਤੇ ਪੈਸਾ ਕਮਾਉਣ ਦੀ ਜਿੱਤ ਹੈ। ਪਰ ਸਿੱਖ ਹਰ ਜਿੱਤ ਵਿੱਚ ਇਹ ਆਖੇ ਕਿ ਹੇ ਵਾਹਿਗੁਰੂ ਇਹ ਤੇਰੀ ਕਿਰਪਾ ਕਰਕੇ ਮੇਰੀ ਜਿੱਤ ਹੋਈ ਹੈ। ਬਸ ਅਤੇ ਜ਼ਿੰਦਗੀ ਵਿੱਚ ਇੱਕ ਹੋਰ ਗੱਲ ਪੱਲੇ ਵਿੱਚ ਬੰਨ ਲਵੇ, ਵਾਹਿਗੁਰੂ ਤੇਰੀ ਕਿਰਪਾ ਹੋਈ, ਮੈਂ ਸੰਸਾਰਕ ਤੌਰ ਤੇ ਕਾਮਯਾਬ ਹੋਇਆ, ਮੇਰੇ ਪੈਰ ਲੱਗੇ ਨੇ, ਮੇਰਾ ਸੰਸਾਰ ਚੱਲਿਆ, ਵਾਹਿਗੁਰੂ ਕਿਰਪਾ ਕਰ, ਮੈਂ ਆਪ ਜੀ ਦੀ ਸੰਗਤ ਵਿੱਚ ਆ ਕੇ ਬੈਠਦਾ, ਮੈਂ ਆਪ ਜੀ ਦਾ ਉਪਦੇਸ਼ ਸੁਣਦਾ, ਬਖਸ਼ਿਸ਼ ਕਰ ਤੇ ਮੈਂ ਧਾਰਮਿਕ ਮਾਰਗ ਤੇ ਵੀ ਕਿਤੇ ਜ਼ਿੰਦਗੀ ਦੀ ਬਾਜ਼ੀ ਹਾਰ ਨਾ ਜਾਵਾਂ, ਮੈਂ ਕਦੀ ਇਹ ਨਾ ਜਾਣਨ ਲੱਗ ਪਵਾਂ ਕਿ ਇਹ ਮੇਰੇ ਕਰਕੇ ਹੋਇਆ ਜਾਂ ਮੇਰੇ ਅੰਦਰ ਮੇਰੀ, ਮੈਂ ਨਾ ਕਿਤੇ ਬੈਠ ਜਾਏ ਕਿ ਮੈਂ ਸੁਬਹ ਉੱਠਦਾ, ਮੈਂ ਅੰਮ੍ਰਿਤ ਛਕਿਆ, ਮੈਂ ਨਾਮ ਜਪਦਾ, ਮੈਂ ਸੇਵਾ ਕਰਦਾ, ਨਹੀਂ ਵਾਹਿਗੁਰੂ ਮੇਰੀ ਜ਼ੁਬਾਨ ਤੇ ਤੂੰ ਹੀ ਰਹਿ ਜਾਏ, ਬਸ ਮੈਂ ਸੰਸਾਰ ਦੇ ਮਾਰਗ ਤੇ ਚੱਲਦਿਆਂ ਚੱਲਦਿਆਂ ਆਪਣੇ ਅੰਦਰ ਇੱਕ ਅਕਾਲ ਦਾ ਪੂਜਕ ਬਣ ਕੇ ਜੀਵਨ ਬਤੀਤ ਕਰਾਂ। ਮਹਾਰਾਜਾ ਰਣਜੀਤ ਸਿੰਘ ਲਾਹੌਰ ਸਨ, ਮੁਲਤਾਨ ਤੋਂ ਸੰਦੇਸ਼ ਆਇਆ, ਮੁਲਤਾਨ ਫਤਿਹ ਨਹੀਂ ਹੋ ਰਿਹਾ, ਅੱਤ ਦੀ ਗਰਮੀ ਪੈ ਰਹੀ, ਇਤਨੀ ਗਰਮੀ ਹੈ, ਇਤਨੀ ਗਰਮੀ ਹੈ ਕਿ ਸਾਡੇ ਸਿੰਘ ਲੜਨ ਦੇ ਅਸਮਰੱਥ ਹੋ ਗਏ ਨੇ, ਪਾਣੀ ਕਿਤੋਂ ਮਿਲ ਨਹੀਂ ਰਿਹਾ, ਤੇ ਤੁਸੀਂ ਕੋਈ ਅਰਦਾਸ ਕਰੋ, ਕੋਈ ਬੇਨਤੀ ਕਰੋ ਕਿ ਮੀਂਹ ਪੈ ਜਾਏ ਤੇ ਥੋੜ੍ਹੀ ਜਿਹੀ ਰਾਹਤ ਮਿਲੇ ਤੇ ਖਾਲਸਾ ਫੌਜਾਂ ਜਿੱਤ ਪ੍ਰਾਪਤ ਕਰ ਲੈ। ਲਾਹੌਰ ਸੰਦੇਸ਼ ਪਹੁੰਚਿਆ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜਿਨ੍ਹਾਂ ਅੰਦਰ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਤੇ ਅਤ ਵਿਸ਼ਵਾਸ ਤੇ ਸ਼ਰਧਾ, ਅਚਾਨਕ ਇੱਕਦਮ ਲਾਹੌਰੋਂ ਚੱਲ ਕੇ ਅੰਮ੍ਰਿਤਸਰ ਪਹੁੰਚ ਗਏ ਤੇ ਅੰਮ੍ਰਿਤਸਰ ਦੇ ਜਿਹੜੇ ਹੁਕਮਰਾਨ ਸੀਗੇ ਡੀਸੀ ਆਦਤ, ਉਹ ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜਾ ਸਾਹਿਬ ਤੁਸੀਂ ਪਹਿਲਾਂ ਆਖਣਾ ਸੀ ਕਿ ਅਸੀਂ ਅੰਮ੍ਰਿਤਸਰ ਆ ਰਹੇ ਹਾਂ, ਆਪ ਜੀ ਦੇ ਆਉਣ ਤੇ ਕੋਈ ਸਜਾਵਟ ਕੀਤੀ ਜਾਂਦੀ, ਕੋਈ ਸ਼ਹਿਰ ਨੂੰ ਸਜਾਇਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਆ ਰਹੇ ਨੇ, ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਅੱਜ ਮੈਂ ਰਾਜਾ ਬਣ ਕੇ ਅੰਮ੍ਰਿਤਸਰ ਸ਼ਹਿਰ ਨਹੀਂ ਆਇਆ, ਮੈਂ ਮੰਗਤਾ ਬਣ ਕੇ ਇਸ ਸ਼ਹਿਰ ਵਿੱਚ ਅੱਜ ਆਇਆ ਤੇ ਮੰਗਤੇ ਤੇ ਆਉਣ ਦਾ ਕੀ ਸਵਾਗਤ, ਮੰਗਤਾ ਬਣ ਕੇ ਆਇਆ, ਮੰਗਣ ਆਇਆ ਆਪਣੇ ਗੁਰੂ ਪਾਸੋਂ ਕੁਛ। ਤੇ ਜਦੋਂ ਹਰਿਮੰਦਰ ਸਾਹਿਬ ਗਏ, ਗਿਆਨੀ ਸੰਤ ਸਿੰਘ ਜੀ ਨੂੰ ਸਾਰੀ ਵਿਦਿਆ ਦੱਸੀ ਤੇ ਅਰਦਾਸ ਕਰੋ ਕਿ ਮੁਲਤਾਨ ਫਤਿਹ ਹੋ ਜਾਏ, ਮੀਂਹ ਪੈ ਜਾਏ ਤੇ ਉੱਥੋਂ ਦੀ ਖਾਲਸਾਈ ਫੌਜਾਂ ਨੂੰ ਕੁਛ ਰਾਹਤ ਮਿਲ ਸਕੇ, ਜੋ ਕਹੋ ਮੈਂ ਸੇਵਾ ਕਰਾਂਗਾ। ਗਿਆਨੀ ਸੰਤ ਸਿੰਘ ਜੀ ਅਰਦਾਸ ਵਿੱਚ ਸ਼ਾਮਲ ਹੋ ਗਏ, ਮਹਾਰਾਜਾ ਰਣਜੀਤ ਸਿੰਘ ਸਾਹਿਬ ਅਰਦਾਸ ਵਿੱਚ ਸ਼ਾਮਲ ਹੋ ਗਏ, ਇੱਕ ਮਤ ਹੋ ਕੇ। ਇੱਕ ਬਾਤ ਹੋਰ ਮੈਂ ਅਰਜ਼ ਕਰਨ ਲੱਗਾ, ਜਦੋਂ ਅਰਦਾਸ ਵੀ ਕੀਤੀ ਜਾਏ ਉਸ ਸਮੇਂ ਇਹ ਗੱਲ ਨਾ ਰਹਿ ਜਾਏ ਕਿ ਮੈਂ ਅਰਦਾਸ ਕਰਨ ਲੱਗਾ, ਨਹੀਂ ਅਰਦਾਸ ਕਰਨ ਵਾਲਾ ਵੀ ਤੋਂ ਅੰਦਰ ਆਪ ਹੀ ਬੈਠਾ ਬੋਲ ਰਿਹਾ ਹੈ ਨਾ, ਬਸ ਆਪਾਂ ਮਿਟਾ ਕੇ ਜੋ ਅਰਦਾਸ ਵਿੱਚ ਜੁੜ ਗਏ, ਅਰਦਾਸ ਕੀਤੀ, ਅਰਦਾਸ ਕਰਕੇ ਬੈਠ ਗਏ, ਹੁਕਮ ਸੁਣਿਆ, ਕੀਰਤਨ ਵਿੱਚ ਜੁੜ ਗਏ, ਬੈਠੇ ਰਹੇ ਕਾਫੀ ਅਰਸਾ। ਕੀਰਤਨ ਸੁਣਨ ਤੋਂ ਬਾਅਦ ਜਦੋਂ ਬਾਹਰ ਨਿਕਲੇ ਤੇ ਇੱਕਦਮ ਸੂਚਨਾ ਆ ਗਈ, ਅਜੇ ਦਰਸ਼ਨੀ ਦੇਵੀ ਤੇ ਪਹੁੰਚੇ ਸੀ, ਸੂਚਨਾ ਆ ਗਈ, ਮਹਾਰਾਜਾ ਰਣਜੀਤ ਸਿੰਘ ਨੂੰ ਦੱਸਿਆ ਗਿਆ ਜੀ ਮੁਲਤਾਨ ਮੀਂਹ ਪੈ ਗਿਆ, ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਚੋਂ ਆਂਸੂ ਆ ਗਏ ਤੇ ਗਿਆਨੀ ਸੰਤ ਸਿੰਘ ਜੀ ਨੂੰ ਆਖਣ ਲੱਗੇ ਮੈਂ ਤੇ ਐਵੇਂ ਭੁੱਲਿਆ ਹੀ ਕਹਿ ਰਿਹਾ ਸਾਂ ਕਿ ਦੱਸੋ ਕਿ ਮੈਂ ਸੇਵਾ ਕੀ ਕਰਾਂ, ਇਹ ਤੇ ਗੁਰੂ ਦੀ ਆਪਣੀ ਬਖਸ਼ਿਸ਼ ਤੇ ਅਜੇ ਅਰਦਾਸ ਕਰਕੇ ਦੋ ਤਿੰਨ ਘੰਟਿਆਂ ਦਾ ਸਮਾਂ ਨੂੰ ਗੁਜ਼ਰਿਆ ਕਿ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਉੱਥੇ ਮੀਂਹ ਪਵਾ ਦਿੱਤਾ। ਕਹਿਣ ਲੱਗੇ ਮਾਫ਼ ਕਰਨਾ, ਮੈਂ ਆਖਿਆ ਸੀ ਸੇਵਾ ਮੈਂ ਕਰਵਾਵਾਂਗਾ, ਨਹੀਂ ਅਕਾਲ ਪੁਰਖ ਆਪ ਵੀ ਬਖਸ਼ਿਸ਼ ਕਰਨ, ਰਹਿਮਤ ਕਰਨ ਕਿ ਮੈਂ ਹਰਿਮੰਦਰ ਸਾਹਿਬ ਤੇ ਉਹਨਾਂ ਦੀ ਕਿਰਪਾ ਨਾਲ ਸੋਨਾ ਲਵਾ ਦਿਆ। ਬਾਤ ਦੀ ਹੰਸ ਰੱਖਣਾ, ਦੁਨੀਆਂ ਦੀ ਹਰ ਜਿੱਤ ਵਿੱਚ ਖਾਲਸੇ ਦੇ ਅੰਦਰ ਇੱਕ ਬਾਤ ਰਹਿ ਗਏ ਕਿ ਭਈ ਜੀਤ ਮੇਰੀ ਤੇ ਪਾਤਾਲ ਤੇਰੀ, ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਇਹ ਮੇਰੀ ਜਿੱਤ ਹੈ, ਅੱਜ ਮੈਂ ਤੇਰੇ ਦਰ ਨਾਲ ਜੁੜਿਆ, ਤੇਰੀ ਚਰਨ ਸ਼ਰਨ ਦੇ ਨਾਲ ਜੁੜਿਆ, ਇੱਕ ਬਾਤ ਤੇ ਧਿਆਨ ਵਿੱਚ ਰੱਖ ਲੇਵਾਂ ਕਿ ਮੈਂ ਤੇ ਸੰਸਾਰ ਵਿੱਚ ਕੁਛ ਨਹੀਂ ਹਾਂ, ਮੇਰੀ ਜ਼ੁਬਾਨ ਤੇ ਤੂੰ ਹੀ ਦਾ ਕਿ ਜਪ ਚੱਲਦਾ ਜਾਵੇ। ਪਰ ਇੱਕ ਬਾਤ ਹੋਰ ਜ਼ਰੂਰ ਵਿਚਾਰ ਵਿੱਚ ਰੱਖਿਓ ਕਿ ਜ਼ਿੰਦਗੀ ਵਿੱਚ ਧਰਮ ਦੇ ਮਾਰਗ ਤੇ ਚੱਲਦਿਆਂ ਕਲਗੀਧਰ ਪਾਤਸ਼ਾਹ ਜੀ ਦੁਆਰਾ ਦਰਸਾਇਆ ਇੱਕ ਮਾਰਗ ਜ਼ਰੂਰ ਪੱਲੇ ਵਿੱਚ ਬੰਨ ਦੇਵਿਓ ਕਿ ਸਾਡਾ ਜੀਵਨ ਉਹਨਾਂ ਦੇ ਦਰਸਾਏ ਮਾਰਗ ਵਾਲਾ ਬਣ ਜਾਏ। ਸਾਡੇ ਜੀਵਨ ਵਿੱਚ ਖੰਡੇ ਬਾਪੂ ਦਾ ਅੰਮ੍ਰਿਤ, ਅੰਮ੍ਰਿਤ ਵੇਲਾ, ਅੰਮ੍ਰਿਤ ਬਾਣੀ, ਅੰਮ੍ਰਿਤ ਨਾਮ ਤੇ ਅੰਮ੍ਰਿਤ ਦ੍ਰਿਸ਼ਟ ਪ੍ਰਵੇਸ਼ ਕਰ ਜਾਏ। ਜਿਸ ਸਿੱਖ ਕੋਲ ਅੰਮ੍ਰਿਤ ਤੇ ਛਕਿਆ और अमृत वाणी से कुछ दिया, मैंने कई सिख ऐसे मिले ने तो कहते जी समा नहीं लगता कि वाणी का निकमेर पूरा कर सकिए। इस गलती पर पातशाह जी ने अपना सर्वंश कुर्बान कर दिया। इसलिए एक धर्म में स्थापन करने एक साधे लिए है कोई अज के युग में गुरु ऐसा जो नीहां विच उत चलवा सके, है कोई देश का प्यारा जो देश खातर अपना पिता शहीद करवा सके, है कोई ऐसा। एक बात बहुत ध्यान से रखना, अज बड़े मिलन के जेड़े गुरु होने का दावा करते कच्चे गुरु हैं, बैठते जेड़े अपने आप में एक वक्री बात वाल ले जाने का यत्न करते हैं, होरना में कईयों को तोड़न का यत्न करते, सानू एग्जाम्पल पता की देंगे जी। पहला में तो दस देहधारी गुरु से बात ध्यान से रखना, संदेश तो बिल्कुल वक्रा। मैं फिर किसी समय गुरु ग्रंथ साहब महाराज जी के गुरु होने के संबंध में कुछ विचार आपके किसी समय साझा करने का यत्न करांगा, पर इतनी गल जरूर आख लेवा कि साडे गुरु दस नहीं सी, गुरु एक जोत सी, एक जोत, एक बाणी, एक गुर, इको शब्द विचार। वो गुरु सी जिस बाबत गुरु नानक पातशाह जी कहते मैं अपना गुर पूछ देखिया अवर ना ही खाओ। वो गुरु सी शब्द जोत, वो गुरु जरा शब्द जोत सी, सो शब्द का कहां वास करतीले जित करिए भगजन से सारो। सिद्धा ने सवाल किया कि शब्द कितने रहेगा जो तुहाडा गुरु, तो गुरु नानक पातशाह जी ने जवाब पता की दिता सी, सो शब्द को निरंतर वास अलखन जय देखा तसोई। तो शब्द निरंतर वास है, निरअंतर बगैर फर्क तो हर एक के अंदर शब्द जोत का निवास है। पर पत्र विच आ गया गुरु नानक पातशाह जी ने शब्द जोत गुरु, कल्दी पर पातशाह जी ने पूछ के देखिए तुहाडा गुरु के दा आद अंत एक है अवतारा। चौकी साहब का पाठ करते हैं, आद अंत एक है अवतारा, सोई गुरु समझियो हो हमारा। सानू उस शब्द जोत गुरु नाल कलगी तक पातशाह जोड़ गए भी ये तुहाडा गुरु है। तो जब असि उस गुरु की बात करांगे फिर असि कच्चे गुरु वाल नहीं जावांगे। है कोई अज के युग में गुरु ऐसा जो नीहां विच पुत चिनवा सके, है कोई देश का प्यारा जो देश खातर अपना पिता शहीद करवा सके, है कोई एदां दा संत सिपाही योद्धा अपनी लाश खुद भी उत्ते मुस्कुरा सके, है कोई एदां दा गुरु जो गुरु बन के अपने सेवक का चेला अखवा सके। नहीं नहीं कोई नहीं, इको दशमेश ही थी जो एदां दी बंक बना गया है, माता पिता अनमुले के चार हीरे साबर पंथ की तेज चढ़ा गया है। ऐसे कल ही पर पातशाह जी ने जिथे असि आदमी दिवस मनाने में इतने एक प्रेरणा ले लीए कि जे अपने जीवन विच गुरु है तो श्री गुरु ग्रंथ साहब महाराज, उस गुरु का एक उपदेश है कि गुरु के सिखा तेन मानक जन्म मिले, तू अपने जन्म विच एक ते नाम सिमरन तो कितने उकतार ना जाई, तू संसार के चंद साजो समान इकत्र करके दुनिया का साजो समान प्राप्त करके अपने जीवन विच कि ऐसी अवस्था ना बना लेगी कि माया रंग बिरंग करत भ्रम मोटा सूप गुबार करो है। रंग काट हूं कैमिकल है, पानी विच पा के पानी गर्म करके कपड़ा पा दिए तो कपड़े का रंग फिट जाता, रंग उतर जाता। सतगुरु कहते तेरे जीवन विच ते मायावी प्रभाव तेरी जिंदगी का कितने रंग बिरंग ना कर देवे, तू कितने अपने करते नालों ना टुट जाए, तू कितने अपने हंकार विच ना भुल जाए। ते माया रंग बिरंग करत भ्रम मोह का कूप गुबार करो है, ते भागब आकाश ना मावत विशता अस्त प्रेम उधर भरो है। इतना हंकार कि आकाश विच भी तेरा हंकार नहीं समांदा कि तू अपने आप को वाहगुरु को तोड़ के ते संसार विच ना कितने हंकारी बन के जिंदगी बतीत कर लग जाए। तो जे वड़े वड़े राजे जित के अपने हंकार विच पल भर के करते भुल गए तो सतगुरु कहते हैं तो इतने वड़े राजे अखीर एते भय तो कहां पे धूपत अंत को नांगे ही पाए पधारे। आवत संग
न जात संगाती कहां भयो दरबंद हाथी लंका गढ़ सोने का भया मूर्ख रावण क्या ले गया। जब श्री रामचंद्र जी ने धनुष बांधते रख के ओ अखीरला तीर रावण की नाभि विच मारिया रावण धर्म करके डिग गया डिगया होया अंतम श्वास ले रहा और सामने उसने अपनी सोने की लंका नजर आ रही ते सोने की लंका वाल की ध्यान मार के देख रहा है उसके बंदर चढ़े ने उसके रिच चढ़े ने लंका का सत्या नाश किया गया लंका लूटी बैठ संतापे सारी की सारी लंका लुटी जा रही ते उस समय अपनी लंका वाल ध्यान मार के कह लगा एक अजीब लिखदा जाहूंगा लंक को निशंक भय ना देख सकता आज्ञा को मान माथा शीश को झुकावते सातों द्वार बाहर बिछौना बिन फाटे रहो न्यारो न्यारो अपनो जुहार पहुंचावते जाहू को बुलावते सो आपके सो शंक मान बिना मेरे कहे ठेक देखने ना पावते ताहू गढ़ को रीछ बांदर निचेत रहो सभी दिन एक से न देखे मन भावते कह लगा जेरी मेरी लंका के गढ़ विच किसी की जरूरत नहीं सी पैंती तो मेरे वाल कोई अख चुक के भी देख जाए जाहूंगा लंक को निशंक हो ना देख सकता आज्ञा को मान माथा शीश को झुकावते मेरी आज्ञा मन के वड्डे वड्डे राजे जेड़े सी और मेरे अगे शीश झुकाते मैनू मिलन आंदे ते सत्तवें द्वार बाहर पहरेदार उसने खिलार लेंदा भी पहला अंदरों रावण नूं पुछ के आवांगे ते फेर जा सकोगे सातों द्वार बाहर बिछौना बिन खादे रहो थले जमीन से बिना बिछौने बिना किसी दरी गलीचे तो थले जमीन से बैठे इंतजार करते रहेंगे कि रावण का कदों संदेश आवेगा तो वो सानू अंदर बुलाएगा सातों द्वार बाहर बिछौना बिन खादे रहो न्यारो न्यारो अपनो जुहार पहुंचावते अपनी नमस्कार भेज दे एक कंडा मेरी दोवे हाथ जोड़ के नमस्कार रावण नु आखना एक कंडा मेरा सिजदा करना न्यारो न्यारो अपनो जुहार पहुंचावते तो जाहू को बुलावते सो आवते सो शंक मान जिसनू मैं बुलाऊंगा वो बड़ा डरता डरता आंदा तो पता नहीं रावण ने जानदिया की आप देना है जाहू को बुलावते सो आवते सो शंक मान बिना मेरे कहे ठेक देखने ना पावते बिना मेरे आख्या जुरत ना पैंती के मेरे कोल कोई बैठ जाए कहेगा ताहू गढ़ को रीछ बांदर नचेत रहो सभी दिन एक से ना देखे मन भाव के कह लगा उस लंका का यह हाल और दुनिया के लोगों का चेते विच रख लेना कि वड्डे वड्डे राजे भी हो जान पर सारियां दे दिल इक्को जे नहीं रहिंदे इस दिन दुनिया तो राजा भी राज छड के तुर जांदा है इतने भय तो कहां भय सूपत अंत को नांगे ही पाए पधारे वड्डे वड्डे राजे कलगी कर पातशाह कहंदे ने इस दिन संसार तो खाली हाथ तुर जांदे आवत संग न जात संगाती कहां भयो दरबंदे हाथी लंका गढ़ सोने का भया मूर्ख रावण क्या ले गया की ले गया नाल जाना है अमृत वेला अमृत नाम जे ट्रेन विच कोई चढ़ जाए टीटी पूछे कि टिकट आखे चल मेरी 7000 तनखा टीटी की करीब करीब हिंदुस्तान च ना आरंभक तनखा इतनी है तेरी 7000 तनखा तू मैनू जानता ने मेरिया 5 मोटर गड्डिया 10 मेरिया फैक्ट्रिया 8 करोड़ रुपया मेरा कैश बैंक विच जमा मैं कोई ऐवें नहीं मैंने टिकट पुछदा तू टिकट कि टीटी आखेगा कि तेरी भावे 8 करोड़ ते 5 गड्डिया की गल कर दें मैं पिछले तेरी खबर पढ़ी सी गवर्नर कितने टिकट भुल आया तो शताब्दी एसी गड्डी विच बैठ गया तो चैकर आया टीटी क्योंकि उसे तो पूरी चैक नहीं होंगी ना तो उसने भी आखिया भी जनाब गवर्नर हो गए ठीक है भावे तुहाडा आइडेंटिटी कार्ड है पर मेरी ड्यूटी है तो टिकट नहीं तो मैं चलान करना ही चाहना पेपर च मिल जाई सी ध्यान च रखियो उठे मोटर गड्डिया 8 करोड़ रुपया 10 फैक्ट्रिया ने देखनिया टीटी ने देखनी भी इस को टिकट है कि नहीं है जो तो यमपुरी जाना धर्मराज के पास उठे उसने देखना कि इस को नाम सिमरन वाली रब की बंदगी वाली धर्म के जीवन वाली तो अपने जीवन को सुरक्षित रख के जीवन बतीत करने वाली गुरु की मोर है कि नहीं इसके पास सतगुर का दीनी धुरकी छाप जी सतगुरु की मोर है ना इस गुरु की मोर हन वो होवे साडे पास नाम सिमरन वाला होवे जीवन बंदगी विच ऐन भरपूर होवे ते समझ लेना कि उस नूं इस लोक विच भी गुरु सहाई परलोक विच भी गुरु सहाई तो यतन करिए। बल्कि पर पातशाह जी का आगमन पुर मनांदिआं उन्होंने दर्शाए मार्ग से चलिए और सब तो अत जरूरी है कि नाम सिमरन करिया जीवन बतीत करिए। जिन्हां कोल नाम सिमरन की दात होगी गुरु अंग संग होवेंगे। कलगी प्रपात साहिब के आगमन पुरब मनांदियां समूह गुरु सारियां संगतां नूं बहुत बहुत बधाई हार्दिक धन्यवाद होइयां भुल्लां दी खिमा करदिआं आओ अपने मालक साहब कलगी प्रपात साहिब दी बख्शिश नाल स्थापित कीते धन श्री गुरु ग्रंथ साहिब महाराज गुरदेव जी दे अगे अपना मस्तक झुकाइए। मस्तक झुकांदिआं गज के सारे भुल्लां दी खिमा करदिआं फते नाल सांझ पावीए। गज के आखो जी वाहगुरु जी का खालसा वाहगुरु जी की फतेह।
आप तुम्हारा देख कर प्रताप तुम्हारा देख कर दम भूत छज जाए दम भूत छज जाए प्रताप तुम्हारा देख कर प्रताप तुम्हारा देख कर दम भूत छज जाए 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 प्रताप तुम्हारा देखते प्रताप तुम्हारा देखते दम भूत छज जाए दम भूत छज जाए तुम्हारा देख के प्रताप तुम्हारा देख के दम भूत छज जाए 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 तुम्हारी कृपा पे छूटी है